ਵਾਹਿਗੁਰੂ ਸਾਹਿਬ ਜੀਓ ਹਰ ਜੇਠ ਜੁੜਨ ਦਾ ਲੋੜੀ ਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬਨ ਹਰ ਜੇਠ ਜੁੜਨ ਦਾ ਲੋੜੀ ਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਹੈ ਧਨ ਆਪਣ ਲਿਆ ਜੀ ਮਿਲੈ ਵਿਛੁੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਟਾਣੀ ਜਿਸਕੈ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਾਣੀ ਜਿਸਕੈ ਭਾਗ ਮਥਨ ਹਰ ਜੇਠ ਜੁੜਨ ਦਾ ਲੋੜੀ ਐ ਜਿਸ ਅੱਗੇ ਸਭ ਨਿਵਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਸਤਸੰਗਤ ਕਰਨ ਦਾ ਸੁਭਾਗ ਸਮਾਂ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਦੇ ਪਵਿੱਤਰ ਬਚਨ ਹਨ ਵਡਭਾਗੀ ਹਰ ਸੰਗਤ ਪਾਵੈ ਹੈ ਭਾਗਹੀਨ ਪਰਮ ਚੂਟਾਂ ਖਾਵੈ ਹੈ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਸਤਸੰਗਤ ਦੀਆਂ ਘੜੀਆਂ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਸਤਸੰਗਤ ਦਾ ਲਾਭ ਕੀ ਹੈ ਮਹਾਂਪੁਰਖ ਦੱਸਦੇ ਸਨ। ਮਨੁੱਖ ਦੀ ਜ਼ਿੰਦਗੀ ਵੇਲ ਦੀ ਤਰ੍ਹਾਂ ਹੈ। ਵੇਲਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹੈ। ਅੰਗੂਰਾਂ ਦੀ ਵੀ ਵੇਲ ਹੁੰਦੀ ਹੈ, ਖਰਬੂਜਿਆਂ ਦੀ ਵੀ ਵੇਲ ਹੁੰਦੀ ਹੈ, ਕੌੜ ਤੁੰਮਿਆਂ ਦੀ ਵੀ ਵੇਲ ਹੁੰਦੀ ਹੈ, ਹੋਰ ਕਈ ਕਿਸਮ ਦੀਆਂ ਵੇਲਾਂ ਹੁੰਦੀਆਂ ਨੇ। ਪਰ ਵੇਲ ਦਾ ਇੱਕ ਸੁਭਾਅ ਹੁੰਦਾ ਹੈ, ਜੇ ਉਸ ਨੂੰ ਕਿਸੇ ਬਿਰਸ਼ ਦੀ ਜਾਂ ਦੀਵਾਰ ਦੀ ਸੰਗਤ ਮਿਲ ਜਾਵੇ ਉਹ ਉੱਚਾ ਚੜ੍ਹ ਜਾਂਦੀ ਹੈ, ਅਤੇ ਜੇ ਉਸਨੂੰ ਟੋਏ ਦੀ ਸੰਗਤ ਮਿਲ ਜਾਵੇ ਉਹਦੇ ਵਿੱਚ ਹੇਠਾਂ ਉਤਰ ਜਾਂਦੀ ਹੈ, ਹੇਠਾਂ ਡਿੱਗ ਪੈਂਦੀ ਹੈ, ਅਤੇ ਜੇ ਉਸਨੂੰ ਧਰਤੀ ਦੀ ਸੰਗਤ ਮਿਲ ਜਾਵੇ ਤਾਂ ਫਿਰ ਉਹ ਧਰਤੀ ਉੱਤੇ ਫੈਲ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਦਾ ਵੀ ਇਹੀ ਸਮਾਚਾਰ ਹੈ। ਜੇ ਤਾਂ ਉੱਚੇ ਸੁੱਚੇ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਮਿਲ ਜਾਵੇ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਉਸਦਾ ਜੀਵਨ ਵੀ ਉੱਚਾ ਸੁੱਚਾ ਬਣ ਜਾਂਦਾ ਹੈ। ਅਤੇ ਜੇ ਮਾੜੇ ਪੁਰਸ਼ਾਂ ਦੀ ਕੁਸੰਗਤ ਮਿਲ ਜਾਵੇ ਤਾਂ ਉਹਦਾ ਵੀ ਅਸਰ ਸਾਡੇ ਜੀਵਨ 'ਤੇ ਜ਼ਰੂਰ ਪੈਂਦਾ ਹੈ। ਇਸ ਲਈ ਮਾੜੀ ਸੰਗਤ ਛੱਡ ਕੇ ਸਾਨੂੰ ਚੰਗੀ ਸੰਗਤ ਕਰਨ ਦਾ ਉਪਦੇਸ਼ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਮਾੜੀ ਸੰਗਤ ਤੋਂ ਬਚੋ ਅਤੇ ਚੰਗੀ ਸੰਗਤ ਕਰੋ। ਭਗਤ ਕਬੀਰ ਜੀ ਇਹਦੇ ਬਾਰੇ ਫਰਮਾਉਂਦੇ ਹਨ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਮਾੜੀ ਸੰਗਤ ਦਾ ਅਸਰ ਸਾਡੇ ਜੀਵਨ 'ਤੇ ਅਵਸ਼ ਪੈਂਦਾ ਹੀ ਪੈਂਦਾ ਹੈ। ਜੇ ਕਾਲੇ ਬਰਤਨ ਨੂੰ ਸਾਡਾ ਪੱਲਾ ਛੋਹ ਜਾਵੇ, ਦਾਮਨ ਦਾ ਅਰਥ ਹੈ ਪੱਲਾ, ਕਿਸੇ ਕਾਲੇ ਭਾਂਡੇ ਨੂੰ ਸਾਡਾ ਪੱਲਾ ਛੋਹ ਜਾਵੇ, ਕਾਲਸ ਦਾ ਦਾਗ ਕੁਝ ਨਾ ਕੁਝ 'ਤੇ ਲੱਗ ਹੀ ਜਾਂਦਾ ਹੈ। ਇਸ ਲਈ ਮਾੜੀ ਸੰਗਤ ਕਰਕੇ ਕੁਝ ਨਾ ਕੁਝ ਅਸਰ ਤਾਂ ਸਾਡੇ ਜੀਵਨ 'ਤੇ ਸਾਡੇ ਮਨ 'ਤੇ ਪੈਂਦਾ ਹੀ ਪੈਂਦਾ ਹੈ। ਇਸੇ ਲਈ ਸਾਕਤਾਂ ਦੀ ਸੰਗਤ ਤੋਂ ਬਚੋ, ਕਬੀਰ ਜੀ ਨੇ ਇੱਥੋਂ ਤੱਕ ਵੀ ਕਿਹਾ ਹੈ ਵੀ ਜੇ ਕੋਈ ਸਾਕਤ ਆਉਂਦਾ ਤੁਹਾਨੂੰ ਨਜ਼ਰ ਆ ਜਾਵੇ, ਦੂਰਹਿ ਜਾਈਐ ਭਾਗ, ਉਹਨੂੰ ਵੇਖ ਕੇ ਦੂਰੋਂ ਹੀ ਪਾਸਾ ਵੱਟ ਜਾਓ। ਕਿਉਂਕਿ ਸਾਕਤ ਦੇ ਨਾਲ ਜਦੋਂ ਬੈਠਾਂਗੇ, ਬੋਲਾਂਗੇ, ਉਹਨੇ ਉਹ ਜਿਹੀਆਂ ਗੱਲਾਂ ਕਰਨੀਆਂ ਨੇ, ਸਾਡਾ ਮਨ ਵੀ ਦੁਖੀ ਹੋਵੇਗਾ ਅਤੇ ਸਾਡੇ ਜੀਵਨ ਨੂੰ ਵੀ ਉਸਨੇ ਕਲੰਕੀ ਕਰ ਦੇਣਾ। ਇਸੇ ਲਈ ਸਾਕਤ ਦੀ ਸੰਗਤ ਤੋਂ ਬਚੋ, ਚੰਗੀ ਸੰਗਤ ਕਰੋ। ਕਿਉਂਕਿ ਚੰਗੀ ਸੰਗਤ ਕਰਕੇ ਜਿਵੇਂ ਵੇਲ ਬਿਰਸ਼ 'ਤੇ ਚੜ੍ਹ ਜਾਂਦੀ ਹੈ, ਚੰਗੀ ਸੰਗਤ ਕਰਕੇ ਮਨੁੱਖ ਦੀ ਸੋਚ ਬੁਲੰਦੀਆਂ ਨੂੰ ਛੋਹਦੀ ਹੈ, ਉਹ ਵੀ ਕੋਈ ਚੰਗਾ ਗੁਰਮੁਖ ਵਿਅਕਤੀ ਬਣ ਜਾਂਦਾ ਹੈ। ਅਤੇ ਜੇ ਅਸੀਂ ਸ਼ਰਾਬੀਆਂ, ਕਬਾਬੀਆਂ, ਚੋਰਾਂ, ਯਾਰਾਂ ਦੀ ਸੰਗਤ ਕਰਾਂਗੇ ਤਾਂ ਫਿਰ ਉਹ ਜਿਵੇਂ ਵੇਲ ਹੇਠਾਂ ਟੋਏ ਵਿੱਚ ਡਿੱਗ ਪੈਂਦੀ ਹੈ, ਇਸ ਤਰ੍ਹਾਂ ਦੀ ਸਾਡੀ ਹਾਲਤ ਬਣ ਜਾਂਦੀ ਹੈ। ਅਤੇ ਜਿਹੜੇ ਸਧਾਰਨ ਜ਼ਿੰਦਗੀ, ਉਹ ਧਰਤੀ ਉੱਤੇ ਜਿਵੇਂ ਵੇਲ ਫੈਲਦੀ, ਇਸ ਤਰ੍ਹਾਂ ਦੀ ਉਹਦੀ ਹਾਲਤ ਹੁੰਦੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ, ਭਾਈ ਵੱਡਿਆਂ ਭਾਗਾਂ ਦੇ ਨਾਲ ਹਰੀ ਦੀ ਸੰਗਤ ਪ੍ਰਾਪਤ ਹੁੰਦੀ ਹੈ, ਅਤੇ ਜਿਹੜੇ ਭਾਗਾਂ ਤੋਂ ਹੀਣੇ ਮਨੁੱਖ ਨੇ ਉਹ ਹਮੇਸ਼ਾ ਲਈ ਸੰਗਤ ਤੋਂ ਬਿਨਾਂ ਚੋਟਾਂ ਖਾਂਦੇ ਫਿਰਦੇ ਨੇ। ਕਿਉਂਕਿ ਮਾੜੀ ਸੰਗਤ ਕਰਕੇ ਉਹਨਾਂ ਨੂੰ ਵੀ ਠੋਕਰਾਂ ਖਾਣੀਆਂ ਹੀ ਪੈਂਦੀਆਂ ਹੈ। ਕਿਉਂਕਿ ਇੱਕ ਸਤਿਗੁਰੂ ਮਹਾਰਾਜ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਸਰਵਰ ਹੰਸ ਨਾ ਜਾਣਿਆ ਕਾਗ ਕੋ ਪੰਖੀ ਸੰਗ, ਸਾਕਤ ਸਿਉਂ ਐਸੀ ਰੀਤ ਹੈ ਬੁੱਝ ਹੋ ਗਿਆਨੀ ਰੰਗ। ਇਹ ਵਾਰਾਂ ਵਧੀਕ ਸ਼ਲੋਕਾਂ ਦਾ ਇੱਕ ਸ਼ਲੋਕ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਰਵਰ ਹੰਸ ਨਾ ਜਾਣਿਆ ਕਾਗ ਕੋ ਪੰਖੀ ਸੰਗ, ਕਾਂ ਖੋਟਾ ਪੰਛੀ ਮੰਨਿਆ। ਉਹ ਅੰਦਰੋਂ ਵੀ ਕਾਲਾ ਅਤੇ ਬਾਹਰੋਂ ਵੀ ਕਾਲਾ ਹੁੰਦਾ, ਉਹਦੀ ਬੋਲੀ ਵੀ ਬੜੀ ਕੁਰਖਤ ਹੁੰਦੀ ਹੈ। ਕਾਂ ਬੋਲਦਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਜੇ ਕੋਈ ਬਹੁਤਾ ਬੋਲੇ ਆਪਾਂ ਉਹਨੂੰ ਕਹਿੰਦੇ ਹਾਂ ਐਵੇਂ ਕਾਂ ਵਾਂਗੂ ਕਾਂ ਕਾਂ ਕਰੀ ਜਾਂਦਾ। ਹੁਣ ਉਹ ਕਾਂ ਖੋਟਾ ਪੰਛੀ ਮੰਨਿਆ ਅਤੇ ਹੰਸ ਉਹਦੇ ਮੁਕਾਬਲੇ 'ਤੇ ਬਹੁਤ ਉੱਚਾ ਪੰਛੀ ਮੰਨਿਆ ਹੈ। ਸਰਵਰ ਹੰਸ ਨਾ ਜਾਣਿਆ ਕਾਗ ਕੋ ਪੰਖੀ ਸੰਗ, ਇੱਕ ਵਾਰੀ ਕਿਸੇ ਹੰਸ ਦੀ ਕਾਂ ਦੇ ਨਾਲ ਦੋਸਤੀ ਪੈ ਗਈ। ਹੁਣ ਹੰਸ ਮਾਨ ਸਰੋਵਰ 'ਤੇ ਰਹਿੰਦਾ ਸੀ ਅਤੇ ਕਾਂ ਵੀ ਅਚਨਚੇਤ ਉਸ ਮਾਨ ਸਰੋਵਰ 'ਤੇ ਚਲਿਆ ਗਿਆ ਅਤੇ ਫਿਰ ਕਾਂ ਦਾ ਉੱਥੇ ਜਾ ਕੇ ਦਿਲ ਨਾ ਲੱਗਿਆ। ਦਿਲ ਨਾ ਲੱਗਣ ਦਾ ਕਾਰਨ ਇਹ ਸੀ, ਉਸ ਮਾਨ ਸਰੋਵਰ ਦੇ ਵਿੱਚੋਂ ਕਾਂ ਨੂੰ ਆਪਣੀ ਮਨ ਭਾਉਂਦੀ ਖੁਰਾਕ ਨਹੀਂ ਸੀ ਮਿਲ ਸਕਦੀ, ਕਿਉਂਕਿ ਉੱਥੇ ਤਾਂ ਹੀਰੇ ਮੋਤੀਆਂ ਦਾ ਚੋਗ ਸੀ। ਪਰ ਕਾਂ ਨੂੰ ਹੀਰੇ ਮੋਤੀ ਚੰਗੇ ਨਹੀਂ ਲੱਗਦੇ, ਉਹ ਤਾਂ ਗੰਦਗੀ ਫਰੋਲਦਾ ਹੈ, ਗੰਦੀਆਂ ਮੰਦੀਆਂ ਚੀਜ਼ਾਂ ਖਾਂਦਾ ਹੈ, ਇਸ ਲਈ ਕਾਂ ਦਾ ਉੱਥੇ ਜਾ ਕੇ ਦਿਲ ਨਾ ਲੱਗਿਆ। ਹੁਣ ਉਹਦੀ ਹੰਸ ਦੇ ਨਾਲ ਦੋਸਤੀ ਪੈ ਗਈ ਤੇ ਕਾਂ ਨੇ ਉਸਨੂੰ ਦਾਅਵਤ ਦਿੱਤੀ। ਕਹਿਣ ਲੱਗਾ, ਹੰਸ ਭਰਾਵਾ, ਮੈਂ ਤੇਰਾ ਤੇ ਘਰ ਵੇਖ ਲਿਆ ਹੈ, ਮਾਨ ਸਰੋਵਰ ਬਹੁਤ ਅੱਛਾ ਹੈ, ਪਰ ਤੂੰ ਕਦੀ ਮੇਰਾ ਘਰ ਵੀ ਵੇਖ, ਮੇਰਾ ਘਰ ਬਹੁਤ ਅੱਛਾ ਹੈ, ਮੇਰੀ ਖੁਰਾਕ ਬੜੀ ਅੱਛੀ ਹੈ। ਹੁਣ ਭੋਲਾ ਪੰਛੀ ਹੰਸ ਉਹ ਕਹਿਣ ਲੱਗਾ, ਅੱਛਾ ਬਈ ਤੇਰਾ ਵੀ ਘਰ ਵੇਖ ਲੈਂਦੇ ਹਾਂ। ਔਰ ਉਹ ਕਾਂ ਦੇ ਨਾਲ ਮਾਨ ਸਰੋਵਰ ਛੱਡ ਕੇ ਉੱਡਿਆ ਅਤੇ ਉਸ ਕਾਂ ਨੇ ਕੀ ਕੀਤਾ, ਸਭ ਤੋਂ ਪਹਿਲਾਂ ਉਸ ਨੂੰ ਹੱਡਾ ਰੋੜੀ ਵਿੱਚ ਲੈ ਗਿਆ, ਕਿਉਂਕਿ ਕਾਂ ਦੀ ਮਨ ਪਾਉਂਦੀ ਖੁਰਾਕ ਉੱਥੇ ਹੀ ਮਿਲ ਸਕਦੀ ਸੀ। ਅਤੇ ਜਦੋਂ ਹੰਸ ਨੇ ਉਸ ਉੱਥੇ ਜਾ ਕੇ ਵੇਖਿਆ ਇੰਨਾ ਗੰਦਾ ਵਾਤਾਵਰਣ, ਉੱਥੇ ਮਰੇ ਪਸ਼ੂ ਬਦਬੋ ਆਉਂਦੀ ਹੈ, ਉਹਨੂੰ ਤਾਂ ਸਾਹ ਰੁਕ ਗਿਆ। ਉਹ ਕਹਿਣ ਲੱਗਾ, ਭਰਾਵਾ ਮੈਂ ਨਹੀਂ ਇੱਥੇ ਰਹਿ ਸਕਦਾ। ਫਿਰ ਉਹ ਕਾਂ ਉਸਨੂੰ ਦੂਸਰੇ ਨੰਬਰ 'ਤੇ ਅਤੇ ਉਸਨੂੰ ਰੂੜੀਆਂ ਵਾਲੀ ਥਾਂ 'ਤੇ ਲੈ ਗਿਆ, ਜਿੱਥੇ ਗੰਦੀਆਂ ਮੰਦੀਆਂ ਚੀਜ਼ਾਂ ਸੁੱਟੀਆਂ ਹੁੰਦੀਆਂ ਨੇ। ਔਰ ਉੱਥੇ ਜਾ ਕੇ ਵੀ ਹੰਸ ਨੂੰ ਰਹਿਣਾ ਮੁਸ਼ਕਲ ਹੋਇਆ, ਕਹਿੰਦਾ ਵੀ ਇਹ ਤਾਂ ਬੜੀ ਗੰਦੀ ਜਗ੍ਹਾ, ਮੈਂ ਤਾਂ ਇੱਥੇ ਰਹਿ ਨਹੀਂ ਸਕਦਾ। ਫਿਰ ਉਸ ਕਾਂ ਨੇ ਸੋਚਿਆ ਵੀ ਇਹ ਹੁਣ ਜਿਹੜਾ ਹੰਸ ਹੈ ਮੇਰਾ ਦੋਸਤ ਤਾਂ ਬਣ ਗਿਆ, ਪਰ ਮੇਰੇ ਲਈ ਇੱਕ ਮੁਸੀਬਤ ਖੜੀ ਹੋ ਗਈ ਹੈ, ਨਾ ਤਾਂ ਇਹਨੂੰ ਮੇਰਾ ਟਿਕਾਣਾ ਪਸੰਦ ਆਉਂਦਾ ਹੈ ਅਤੇ ਨਾ ਹੀ ਇਹਨੂੰ ਮੇਰੀ ਖੁਰਾਕ ਚੰਗੀ ਲੱਗਦੀ ਹੈ। ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਤੋਂ ਖਹਿੜਾ ਛੁਡਾਇਆ ਜਾਵੇ। ਅਤੇ ਫਿਰ ਉਸ ਕਾਂ ਨੇ ਕੀ ਕੀਤਾ, ਉਸ ਹੰਸ ਨੂੰ ਲੈ ਕੇ ਅਤੇ ਜੰਗਲ ਦੇ ਵਿੱਚ ਚਲਿਆ ਗਿਆ। ਔਰ ਉੱਥੇ ਰਾਜਾ ਭੋਜ ਸ਼ਿਕਾਰ ਖੇਡਣ ਵਾਸਤੇ ਗਿਆ, ਔਰ ਉਹ ਕਾਂ ਇੱਕ ਦਰਖਤ 'ਤੇ ਬੈਠਾ ਸੀ, ਉਸੇ ਦਰਖਤ ਦੇ ਹੇਠਾਂ ਆ ਕੇ ਰਾਜਾ ਭੋਜ ਬੈਠ ਗਿਆ। ਅਤੇ ਹੁਣ ਹੰਸ ਵੀ ਉੱਤੇ ਬੈਠਾ ਹੈ ਅਤੇ ਕਾਂ ਵੀ ਬੈਠਾ ਹੈ। ਹੁਣ ਕਾਂ ਦਾ ਸੁਭਾਅ ਬੜਾ ਸ਼ਰਾਰਤੀ ਹੁੰਦਾ, ਅਤੇ ਉਸ ਕਾਂ ਨੇ ਕੀ ਕੀਤਾ, ਰਾਜੇ ਭੋਜ ਦੇ ਉੱਪਰ ਬੈਠ ਸੁੱਟ ਦਿੱਤੀ। ਹੁਣ ਜਦੋਂ ਕਾਂ ਨੇ ਬੈਠ ਸੁੱਟੀ ਅਤੇ ਰਾਜੇ ਦੇ ਕੱਪੜਿਆਂ 'ਤੇ ਉਹ ਬੈਠ ਡਿੱਗੀ, ਅਤੇ ਜਿਹੜੇ ਰਾਜੇ ਦੇ ਨਾਲ ਉਸਦੇ ਸਿਪਾਹੀ ਸਨ, ਗਨਮੈਨ ਸਨ, ਸੁਰੱਖਿਆ ਗਾਰਡ ਸਨ, ਅਤੇ ਉਹਨਾਂ ਨੇ ਉੱਪਰ ਵੱਲ ਨਜ਼ਰ ਮਾਰੀ। ਕਾਂ ਬੜਾ ਸ਼ਰਾਰਤੀ ਹੁੰਦਾ, ਚੁਸ ਚਲਾਕ ਵੀ ਹੁੰਦਾ, ਉਹ ਕਾਂ 'ਤੇ ਉਸੇ ਵੇਲੇ ਉੱਥੋਂ ਉਡਾਰੀ ਮਾਰ ਗਿਆ, ਅਤੇ ਹੰਸ ਭੋਲਾ ਪੰਛੀ ਉੱਤੇ ਬੈਠਾ ਰਿਹਾ। ਉਹਨਾਂ ਸੋਚਿਆ ਵੀ ਹੰਸ ਨੇ ਬੈਠ ਕੀਤੀ ਹੈ, ਅਤੇ ਰਾਜੇ ਦੇ ਜਿਹੜੇ ਸਿਪਾਹੀ ਸਨ ਉਹਨਾਂ ਨੇ ਖਿੱਚ ਕੇ ਤੀਰ ਮਾਰਿਆ, ਅਤੇ ਹੰਸ ਜ਼ਖਮੀ ਹੋ ਕੇ ਹੇਠਾਂ ਡਿੱਗਿਆ, ਅਤੇ ਕਾਂ 'ਤੇ ਉਡਾਰੀ ਮਾਰ ਗਿਆ, ਅਤੇ ਹੰਸ ਜ਼ਖਮੀ ਹੋ ਕੇ ਰਾਜੇ ਭੋਜ ਦੇ ਅੱਗੇ ਅੱਡ ਗਿਆ। ਅਤੇ ਕਹਿੰਦੇ ਨੇ ਰਾਜੇ ਭੋਜ ਨੇ ਉਸ ਹੰਸ ਨੂੰ ਪੁੱਛਿਆ, ਬਈ ਤੂੰ ਹੰਸ ਹੋ ਕੇ ਇਹ ਐਸਾ ਮਾੜਾ ਕੰਮ ਕਿਉਂ ਕੀਤਾ, ਮੇਰੇ ਉੱਤੇ ਬੈਠ ਕਿਉਂ ਸੁੱਟੀ? ਉਸ ਜ਼ਖਮੀ ਹੰਸ ਨੇ ਅੱਗੋਂ ਆਖਿਆ, ਕਹਿਣ ਲੱਗਾ, ਰਾਜਾ ਤੂੰ ਸੋਚ ਸਕਦਾ ਬਈ ਕੋਈ ਹੰਸ ਵੀ ਇਸ ਤਰ੍ਹਾਂ ਦੀ ਸ਼ਰਾਰਤ ਕਰ ਸਕਦਾ? ਮੈਂ ਤੇ ਭੋਲਾ ਪੰਛੀ ਤੁਹਾਡੀ ਨਜ਼ਰ ਪੈ ਗਿਆ, ਤੁਸਾਂ ਮੈਨੂੰ ਤੀਰ ਮਾਰ ਦਿੱਤਾ, ਪਰ ਇਹ ਕੰਮ ਮੈਂ ਨਹੀਂ ਕੀਤਾ, ਇਹ ਤੇ ਕਿਸੇ ਹੋਰ ਪੰਛੀ ਦਾ ਕਾਰਾ ਹੈ। ਉਹ ਪੁੱਛਣ ਲੱਗੇ, ਉਹ ਕਿਹੜਾ ਪੰਛੀ ਹੈ? ਕਹਿੰਦਾ ਇਹ ਕੰਮ ਕਾਂ ਨੇ ਕੀਤਾ। ਅਤੇ ਹੁਣ ਕਾਂ ਉੱਥੇ ਕਿੱਥੋਂ ਲੱਭੇ? ਕਾਂ ਤੇ ਕਿਧਰੇ ਦੀ ਕਿਧਰੇ ਉਡਾਰੀ ਮਾਰ ਗਿਆ। ਸਤਿਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਇੱਕ ਉਦਾਹਰਣ ਦਿੱਤੀ ਹੈ ਮਾੜੀ ਸੰਗਤ ਦਾ, ਵੀ ਸਾਨੂੰ ਕਿੰਨਾ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ। ਇਹ ਕਿਉਂ ਭਗਤ ਕਬੀਰ ਜੀ ਨੇ ਗੱਲ ਆਖੀ? ਸਾਕਤ ਦਾ ਕੋਈ ਪਤਾ ਨਹੀਂ ਇਹੋ ਜਿਹੇ ਥਾਂ 'ਤੇ ਲਿਜਾ ਕੇ ਤੁਹਾਨੂੰ ਕਸੂਤਾ ਪਸਾ ਦੇਵੇ, ਤੁਹਾਡੀ ਜਾਨ ਲਈ ਵੀ ਖਤਰਾ ਬਣ ਸਕਦਾ। ਜਿਵੇਂ ਸਤਿਗੁਰੂ ਮਹਾਰਾਜ ਨੇ ਇਹ ਦ੍ਰਿਸ਼ਟਾਂਤ ਦਿੱਤਾ ਹੈ, ਸਰਵਰ ਹੰਸ ਨਾ ਜਾਣਿਆ ਕਾ ਕੋ ਪੰਖੀ ਸੰਗ, ਸਾਕਤ ਸਿਉਂ ਐਸੀ ਰੀਤ ਹੈ ਬੁੱਝੋ ਗਿਆਨੀ ਰੰਗ। ਤੁਸੀਂ ਸਾਕਤਾਂ ਦੇ ਨਾਲ ਕਿਤੇ ਦੋਸਤੀ ਪਾ ਵੀ ਲਓ ਨਾ, ਕਿਸੇ ਤਾਂ ਬੁਰੀ ਤਰ੍ਹਾਂ ਤੁਹਾਨੂੰ ਐਸਾ ਫਸਾਉਣਗੇ ਅਤੇ ਫਿਰ ਬਾਅਦ ਵਿੱਚ ਪਛਤਾਉਣਾ ਹੀ ਪਵੇਗਾ। ਇਸ ਲਈ ਮਾੜੀ ਸੰਗਤ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਇਹ ਸਤਿਗੁਰੂ ਦੀ ਬਾਣੀ ਦਾ ਉਪਦੇਸ਼ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਪਰਉਪਕਾਰੀ ਸਤਿਗੁਰੂ 12 माह बाणी द्वारा सानू पावन पवित्र उपदेश बख्शिश कर रहे हैं। साहिब सतगुरु सच्चे पातशाह ने इस बाणी के अंदर 12 महीनों द्वारा उपदेश बख्शे ने, जिहड़ा देसी साल है जिसनों बिक्रमी संमत आख्या जाता है, और ये चेत के महीने तो शुरू होंदे है। तो साहिब सतगुरु सच्चे पातशाह ने चेत वैसाख महीने द्वारा पिछे उपदेश बख्शिश किया है, जिहदी विचार संगतां ने सरवण कर ली है। हुण अगे जेठ दे महीने द्वारा धन गुरु अर्जन देव महाराज सच्चे पातशाह सानू उपदेश दे रहे हैं। लो संगतां प्रेम दे नाल सुनो ते एक वारी प्यार दे नाल आखो सतनाम श्री वाहे गुरु साहेब जीओ।
हर जेठ जुड़न दा लोड़ी है जिस अगे सब निवन।
साहिब सतगुरु धन गुरु अर्जन देव महाराज सच्चे पातशाह फरमाते हैं, गुरमुखो जेठ दे महीने दे अंदर, जेठ ठठे नू सिहारी है और इहदे विचों एक कारक निकलदा है। जे हर जेठ जुड़न दा लोड़िया, हजूर कहिंदे भाई इस जेठ जेठ दे महीने अंदर उस अकाल पुरख वाहिगुरु दे नाल ही जुड़ना चाहीदा है, क्योंकि गुरमत दा सिद्धांत है पूजा अकाल दी, परचा शब्द दा, दीदार खालसे दा। गुरमत दा बुनियादी सिद्धांत एक ओंकार है, वो वाहिगुरु एक है, उहदे नाल सानू जुड़ना चाहीदा है। मूल सिंचन न्याय से किसी बिरश दे मुढ़ नू पानी सिंज दिओ ते सारा बिरश हरा भरा हो जाएगा, उसनों पत्रे भी लगनगे, फुल भी लगनगे ते फल भी लगनगे, छां भी मिलेगी, सुगंधी भी मिलेगी ते फलां दा रस भी प्राप्त होवेगा। ते जे तुसी मुढ़ नू पानी ना पाया, टाणियां नू पानी सिंजन लग पए ते फिर गल नहीं बनेगी। सतगुरु ने बाणी दे विच लिखिया है वाहिगुरु परमेश्वर मूल रूप है ते बाकी जड़े देवी देवते ने सब उसियां टाणियां ने। एक शब्द विच आया है ब्रह्म पाती बिशन डारी फूल शंकर दियो, ब्रह्मा पत्रे है ते विष्णु टाणी वांग है ते फूल शंकर दियो ते शिव जी कहिंदे ओ फुल्लां वांग है। जड़े देवी देवते ने ते बाकी शाखा ने ते मुढ़ वाहिगुरु परमेश्वर है। साहिब सतगुरु सच्चे पातशाह फरमाउंदे ने हर जेठ जुड़न दा लोड़ी है, इस जेठ दे महीने विच सानू उस अकाल पुरख वाहिगुरु दे नाल ही जुड़ना चाहीदा है, जिस अगे सब निवन, जिस अकाल पुरख वाहिगुरु दी अगे पाई सारे ही निवदे ने, सारे ही झुकदे ने, जिस दे चरणा ते सारे ही नमस्कार करदे ने। कलगीधर पातशाह दे बड़े प्यारे बचन ने, कई राम बार बुहार, कई कृष्ण आओ मुख चार, कई राम ते कृष्ण वर्गे अवतार ते ब्रह्मा वर्गे देवते वाहिगुरु दे घर दे झाड़ू बरदार ने। कई राम बार बुहार, बुहार कहिंदे ने झाड़ू फेरन वाले नू, कई राम बार बुहार, कई कृष्ण आओ मुख चार, ये सारे वाहिगुरु दे चरणा ते झुकदे ने, उहदे सेवादार ने। इसलिए साहिब सतगुरु सच्चे पातशाह सानू समझाउंदे हन भई तुसी जेठ दे महीने विच उस अकाल पुरख वाहिगुरु दे नाल जुड़ो, उहदी पूजा करो, उहदी उपासना करो, उहदा सिमरन करो, जिस अगे सारे झुकदे ने, सब देवी देवते पीर पैगंबर सारे वाहिगुरु दे अगे झुकदे ने। तुसी सोदर जपजी साहब दे विच वी पढ़दे हो ते रहिरा साहिब जी दे विच वी पढ़दे हो, उहदे विच सतगुरु महाराज ने किन्ना खोल के लिखिया है भी सारे देवी देवते वाहिगुरु दे जस नू गा रहे ने, जिस अगे सब निवन, उहदे मूहरे सारे ही झुकदे ने, उस दे मूहरे सारे ही सजदे करदे हन। इसलिए सानू भी उहदे अगे ही झुकना चाहीदा है। ते भाई साहब भाई गुरदास जी ने एक होर बड़ी शानदार गल लिखी है, वो कहिंदे ने सच्चा सतगुर छड़ के मनमुख होए बंदे दा बंदा। ਜਿਹੜਾ ਮਨਮੁਖ ਦਾ ਸੁਭਾਅ ਇਹ ਹੁੰਦਾ ਹੈ, ਉਹ ਸੱਚੇ ਸਤਿਗੁਰੂ ਨੂੰ ਛੱਡ ਕੇ ਉਹ ਬੰਦਿਆਂ ਦਾ ਬੰਦਾ, ਬੰਦਿਆਂ ਦਾ ਗੁਲਾਮ ਬਣਦਾ। ਪਰ ਗੁਰਮਤਿ ਦਾ ਸਿਧਾਂਤ ਇਹ ਨਹੀਂ। ਗੁਰਮਤਿ ਦਾ ਸਿਧਾਂਤ ਹੈ ਹਰ ਜੇਠ ਜੁੜਨ ਦਾ ਲੋੜੀ ਹੈ, ਵੀ ਵਾਹਿਗੁਰੂ ਦੇ ਨਾਲ ਜੁੜੋ, ਇੱਕ ਓਅੰਕਾਰ ਦੇ ਨਾਲ ਜੁੜੋ, ਜਿਸ ਅੱਗੇ ਸਭ ਨਿਵੰਨ, ਜਿਸ ਦੇ ਅੱਗੇ ਭਾਈ ਸਭ ਦੇਵਤੇ ਵੀ, ਦੈਂਤ ਵੀ, ਮਨੁੱਖ ਵੀ, ਸਾਰੇ ਜਿਸ ਅੱਗੇ ਝੁਕਦੇ ਨੇ, ਸਾਰੇ ਜਿਸ ਦੇ ਚਰਨਾਂ 'ਤੇ ਨਮਸਕਾਰ ਕਰਦੇ ਨੇ, ਅਤੇ ਸਾਨੂੰ ਉਹਦੇ ਨਾਲ ਹੀ ਜੁੜਨਾ ਚਾਹੀਦਾ ਹੈ।
ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਉਹ ਸੱਜਣ, ਅਕਾਲ ਪੁਰਖ ਵਾਹਿਗੁਰੂ ਦੇ ਦਾਵਣ ਦਾ ਅਰਥ ਹੈ ਪੱਲਾ, ਜਿਹੜੇ ਉਸਦੇ ਪੱਲੇ ਦੇ ਨਾਲ ਲੱਗ ਜਾਂਦੇ ਨੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰ ਲੈਂਦੇ ਨੇ, ਅਤੇ ਵਾਹਿਗੁਰੂ ਸਮਰੱਥ ਹੈ ਸ਼ਰਨਾਇਆਂ ਦੀ ਰੱਖਿਆ ਕਰਦੇ। ਕਿਸੇ ਨਾ ਦੇਈ ਬੰਨ, ਅਤੇ ਉਹ ਕਿਸੇ ਹੋਰ ਨੂੰ ਅੱਗੇ ਬੰਨ ਕੇ ਨਹੀਂ ਦਿੰਦਾ। ਇਹਦਾ ਮਤਲਬ ਇਹ ਹੈ ਵਾਹਿਗੁਰੂ ਸ਼ਰਨਪਾਲ ਹੈ। ਸ਼ਰਨਪਾਲ ਉਸਨੂੰ ਕਹਿੰਦੇ ਨੇ, ਕੋਈ ਵੀ ਗੁਨਾਹਗਾਰ ਆਦਮੀ ਜਦੋਂ ਉਹਦੀ ਸ਼ਰਨ ਵਿੱਚ ਚਲਿਆ ਜਾਵੇ ਔਰ ਉਹ ਉਸਨੂੰ ਪਨਾਹ ਦਿੰਦਾ, ਅਤੇ ਫਿਰ ਜੇ ਕੋਈ ਹੋਰ ਉਸਦਾ ਦੁਸ਼ਮਣ ਉਹਦੇ ਪਾਸੋਂ ਮੰਗੇ ਤਾਂ ਫਿਰ ਉਹਦੇ ਨਾਲ ਜੰਗ ਯੁੱਧ ਕਰਦਾ। ਵਾਹਿਗੁਰੂ ਪਰਮੇਸ਼ਰ ਦੀ ਜਿਹੜਾ ਸ਼ਰਨ ਵਿੱਚ ਚਲਿਆ ਜਾਵੇ ਉਹਦੀ ਸਾਰੀ ਗਰੰਟੀ, ਸਾਰੀ ਜ਼ਿੰਮੇਦਾਰੀ ਵਾਹਿਗੁਰੂ ਦੇ ਸਿਰ ਹੋ ਜਾਂਦੀ ਹੈ। ਹਰ ਸੱਜਣ ਦਾਵਣ ਲੱਗਿਆਂ ਹਜ਼ੂਰ ਕਹਿੰਦੇ ਤੁਸੀਂ ਵਾਹਿਗੁਰੂ ਦੀ ਸ਼ਰਨ ਲਓ, ਜਦੋਂ ਵਾਹਿਗੁਰੂ ਦਾ ਪੱਲਾ ਫੜ ਲਿਆ ਕਿਸੇ ਨਾ ਦੇਈ ਬੰਨੂ, ਕਿਸੇ ਨੂੰ ਬੰਨ ਕੇ ਅੱਗੇ ਹੋਰ ਨਹੀਂ ਦੇਵੇਗਾ। ਇੱਥੋਂ ਤੱਕ ਵਾਹਿਗੁਰੂ ਦੀ ਸ਼ਰਨ ਵਿੱਚ ਗਿਆ ਜਮ ਵੀ ਸਾਡੇ ਵੱਲ ਨਹੀਂ ਝਾਕ ਸਕਣਗੇ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਦੂਰ ਰਹੀ ਉਹ ਜਨ ਤੇ ਬਾਟ, ਜਮ ਤੇ ਰਾਖਾ ਦੇ ਕਰ ਹੱਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਵੀ ਲਿਖਿਆ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ, ਚੌਦਾਂ ਲੋਕ ਚਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ। ਭਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਨਹੀਂ ਬਚ ਸਕਦਾ ਕਾਲ ਤੋਂ। ਜਿਸ ਕਾਲ ਨੇ ਚੌਦਾਂ ਲੋਕ ਵਸ ਕੀਤੇ ਹੋਏ ਨੇ, ਉਹ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ? ਕੀ ਦੇਵੀ ਦੇਵਤੇ ਨਹੀਂ ਸਾਨੂੰ ਬਚਾ ਸਕਣਗੇ? ਕਲਗੀਧਰ ਪਾਤਸ਼ਾਹ ਦਾ ਫੈਸਲਾ ਹੈ, ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟੈ ਹੈ, ਬ੍ਰਹਮਾ ਬਿਸ਼ਨ ਰੁਦਰ ਸੂਰਜ ਸਸ ਤੇ ਬਸ ਕਾਲ ਸਭ ਹੈ। ਇਹ ਤਾਂ ਸਭ ਦੇਵੀ ਦੇਵਤੇ ਆਪ ਹੀ ਕਾਲ ਦੇ ਅਧੀਨ ਨੇ, ਇਹ ਸਾਨੂੰ ਕਿਵੇਂ ਕਾਲ ਤੋਂ ਬਚਾਉਣਗੇ? ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਪਵ ਸਾਗਰ, ਛੁਟਹੋ ਕਾਲ ਫਾਸ ਤੇ ਤਬ ਹੀ ਗਹੋ ਸਰਨ ਜਗਤਾਗਰ। ਕਿੰਨਾ ਸੁੰਦਰ ਉਪਦੇਸ਼ ਹੈ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੀ ਸ਼ਰਨ ਲਓ, ਉਹਦਾ ਪੱਲਾ ਫੜੋ, ਉਹ ਕਿਸੇ ਨੂੰ ਬੰਨ ਕੇ ਹੋਰ ਅੱਗੇ ਨਹੀਂ ਦੇਵੇਗਾ, ਉਹ ਤੋਂ ਜਮਦੂਤ ਵੀ ਨਹੀਂ ਖੋਹ ਕੇ ਲਿਜਾ ਸਕਣਗੇ। ਵਾਹਿਗੁਰੂ ਹਮੇਸ਼ਾ ਲਈ ਤੁਹਾਡੀ ਰੱਖਿਆ ਕਰਨ ਲਈ ਸਮਰੱਥ ਹੈ। ਇਤਿਹਾਸ ਵਿੱਚ ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਹਾਂਗੀਰ ਬਾਦਸ਼ਾਹ ਨੇ ਕਿਸੇ ਸਾਜਿਸ਼ ਅਧੀਨ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕੁਝ ਸਮਾਂ ਗਵਾਲੀਅਰ ਦੇ ਕਿਲ੍ਹੇ ਵਿੱਚ ਰਹੇ, ਇਤਿਹਾਸ ਦੱਸਦਾ ਹੈ ਉਸ ਕਿਲ੍ਹੇ ਦੇ ਵਿੱਚ ਉਹੀ ਕੈਦੀ ਭੇਜੇ ਜਾਂਦੇ ਸਨ ਜਿਨ੍ਹਾਂ ਦੇ ਉੱਤਰ ਬਹੁਤ ਗੰਭੀਰ ਦੋਸ਼ ਹੁੰਦੇ ਸਨ ਔਰ ਉਹਨਾਂ ਨੂੰ ਉੱਥੇ ਉਮਰ ਕੈਦ ਦੀ ਸਜ਼ਾ ਹੁੰਦੀ ਸੀ। ਉਹਨਾਂ ਨੂੰ ਹਨੇਰ ਖਾਤਿਆਂ ਵਿੱਚ, ਤਹਿਖਾਨਿਆਂ ਦੇ ਵਿੱਚ ਬੰਦ ਕੀਤਾ ਜਾਂਦਾ ਸੀ। ਇੱਥੋਂ ਤੱਕ ਸੂਰਜ ਦੀ ਰੌਸ਼ਨੀ ਤੱਕ ਵੀ ਉਹਨਾਂ ਨੂੰ ਦੇਖਣ ਨੂੰ ਨਹੀਂ ਸੀ ਮਿਲਦੀ। ਹੁਣ ਐਸੀ ਭੈੜੀ ਹਵਾਲਾਤ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਭੇਜਿਆ ਗਿਆ, ਪਰ ਕਹਿੰਦੇ ਨੇ ਜਿਹੜਾ ਇੱਥੋਂ ਦਾ ਦਰੋਗਾ ਸੀ ਭਾਈ ਹਰਦਾਸ, ਉਹ ਗੁਰੂ ਮਹਾਰਾਜ ਦੇ ਬਾਰੇ ਪਹਿਲਾਂ ਹੀ ਬਹੁਤ ਕੁਝ ਸੁਣ ਚੁੱਕਿਆ ਸੀ। ਉਹ ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਵਿੱਚ ਗਏ, ਅਤੇ ਉਸ ਵੇਲੇ ਹਰਦਾਸ ਦਰੋਗੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਵਾਗਤ ਕੀਤਾ। ਕਹਿਣ ਲੱਗਾ, ਸੱਚੇ ਪਾਤਸ਼ਾਹ, ਜੋ ਵੀ ਹੁਕਮ ਕਰੋ ਮੈਂ ਉਸੇ ਤਰ੍ਹਾਂ ਹੀ ਸੇਵਾ ਕਰਨ ਲਈ ਤਿਆਰ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਸ ਕਿਲ੍ਹੇ ਦੇ ਵਿੱਚ 52 ਰਾਜੇ ਉਹ ਰਾਜੇ ਨੇ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ। ਉਹਨਾਂ ਦੇ ਪੈਰਾਂ ਨੂੰ ਸੰਗਲ ਪਾ ਕੇ ਤਹਿਖਾਨਿਆਂ ਦੇ ਵਿੱਚ ਬੰਦ ਕੀਤਾ ਹੋਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਦਰੋਗੇ ਨੂੰ, ਕਹਿੰਦੇ ਭਾਈ ਇਹਨਾਂ ਦੇ ਸੰਗਲ ਖੋਲੋ, ਇਹਨਾਂ ਨੂੰ ਇਹਨਾਂ ਹਨੇਰੇ ਤਹਿਖਾਨਿਆਂ ਵਿੱਚੋਂ ਬਾਹਰ ਕੱਢੋ। ਪਹਿਲਾਂ ਤਾਂ ਦਰੋਗਾ ਕੁਛ ਝਿਜਕਿਆ, ਕਹਿਣ ਲੱਗਾ ਵੀ ਮਹਾਰਾਜ ਮੈਨੂੰ ਬਾਦਸ਼ਾਹ ਨਾ ਡਾਂਟੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਸੇ ਦੀ ਪਰਵਾਹ ਨਾ ਮੰਨ, ਹਰ ਸੱਜਣ ਦਾਵਣ ਲੱਗਿਆਂ ਕਿਸੇ ਨਾ ਦੇਈ ਬੰਨ, ਤੂੰ ਸਾਡਾ ਬਚਨ ਮੰਨ, ਗੁਰੂ ਤੇਰੀ ਸਹਾਇਤਾ ਕਰੇਗਾ। ਉਹਨੇ ਸਾਰੇ ਰਾਜੇ ਵੀ ਉਹਨਾਂ ਤਹਿਖਾਨਿਆਂ ਵਿੱਚੋਂ ਬਾਹਰ ਕੱਢ ਦਿੱਤੇ। ਹੁਣ ਉਹ ਆਪਣੀ ਆਜ਼ਾਦੀ ਦੇ ਨਾਲ ਕਿਲ੍ਹੇ ਦੇ ਅੰਦਰ ਅੰਦਰ ਘੁੰਮਣ ਲੱਗੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੀਵਾਨ ਸਜਾਉਂਦੇ ਅਤੇ ਸਾਰੇ ਰਾਜੇ ਆਉਂਦੇ, ਕੀਰਤਨ ਸੁਣਦੇ, ਗੁਰਬਾਣੀ ਸੁਣਦੇ ਅਤੇ ਕੜਾ ਪ੍ਰਸ਼ਾਦੀ ਦੇਗ ਵਰਤਾਈ ਜਾਂਦੀ, ਅਤੇ ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਸਤੇ ਸਰਕਾਰ ਵੱਲੋਂ ਰਾਸ਼ਨ ਪਾਣੀ ਭੇਜਿਆ ਜਾਂਦਾ ਸੀ, ਅਤੇ ਗੁਰੂ ਮਹਾਰਾਜ ਤਾਂ ਉਹ ਨਹੀਂ ਸੀ ਅੰਗੀਕਾਰ ਕਰਦੇ, ਉਹ ਇਹਨਾਂ ਰਾਜਿਆਂ ਨੂੰ ਹੀ ਕੜਾ ਪ੍ਰਸ਼ਾਦ ਬਣਾ ਕੇ ਛਕਾ ਦਿੰਦੇ। ਰਾਜਿਆਂ ਨੂੰ ਤਾਂ ਮੌਜਾਂ ਲੱਗ ਗਈਆਂ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਸਤੇ ਭਾਈ ਵਿਧੀ ਚੰਦ ਅਤੇ ਭਾਈ ਪ੍ਰਾਣਾ ਜੀ ਇਹ ਬਾਹਰ ਜਾਂਦੇ, ਕਿਰਤ ਕਰਦੇ, ਅਤੇ ਉਹਦੇ ਵਿੱਚੋਂ ਜਿੰਨਾ ਕੋਈ ਮਾਇਆ ਜਾਂ ਲਾਭ ਹੁੰਦਾ ਉਹਦਾ ਰਾਸ਼ਨ ਪਾਣੀ ਖਰੀਦ ਕੇ ਜਿਹੜੀ ਧਰਮ ਦੀ ਕਿਰਤ ਦਾ ਪਵਿੱਤਰ ਅੰਨ ਗੁਰੂ ਮਹਾਰਾਜ ਆਪ ਛਕਦੇ ਸਨ, ਅਤੇ ਜਿਹੜਾ ਸਰਕਾਰ ਦੇ ਖਜ਼ਾਨੇ ਵਿੱਚੋਂ ਆਇਆ ਧਨ ਜਾਂ ਅੰਨ ਉਹ ਗੁਰੂ ਮਹਾਰਾਜ ਨਹੀਂ ਸਨ ਗ੍ਰਹਿਣ ਕਰਦੇ। ਇਹ ਗੁਰੂ ਮਹਾਰਾਜ ਦੀ ਆਪਣੀ ਮੌਜ ਸੀ। ਹੁਣ ਜਦੋਂ ਕਾਫੀ ਸਮਾਂ ਉੱਥੇ ਰਹਿੰਦਿਆਂ ਹੋਇਆ ਅਤੇ ਜਿਹੜੇ ਗੁਰੂ ਮਹਾਰਾਜ ਦੇ ਵਿਰੋਧੀ ਸਨ ਉਹ ਚਾਹੁੰਦੇ ਸਨ ਵੀ ਗੁਰੂ ਮਹਾਰਾਜ ਨੂੰ ਉਸ ਕਿਲ੍ਹੇ ਦੇ ਵਿੱਚ ਬੰਦ ਰੱਖਿਆ ਜਾਵੇ ਅਤੇ ਉੱਥੇ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਇਹਦੇ ਲਈ ਸਾਜ਼ਿਸ਼ਾਂ ਵੀ ਬਣੀਆਂ। ਇੱਕ ਜ਼ਹਿਰੀਲੀ ਪੁਸ਼ਾਕ ਗੁਰੂ ਮਹਾਰਾਜ ਦੇ ਪਾਸ ਭੇਜੀ ਗਈ, ਪਰ ਹਰਦਾਸ ਦਰੋਗੇ ਨੇ ਇਹਦੇ ਬਾਰੇ ਪਹਿਲਾਂ ਹੀ ਸਤਿਗੁਰੂ ਮਹਾਰਾਜ ਨੂੰ ਸੂਚਨਾ ਦੇ ਦਿੱਤੀ ਕਿਉਂਕਿ ਉਹ ਸਿੱਖ ਬਣ ਚੁੱਕਿਆ ਸੀ। ਅਤੇ ਫਿਰ ਕਈ ਵਾਰੀ ਖਾਣੇ ਵਿੱਚ ਜ਼ਹਿਰ ਮਿਲਾ ਕੇ ਵੀ ਭੇਜੀ ਗਈ, ਪਰ ਉੱਥੋਂ ਵੀ ਅਕਾਲ ਪੁਰਖ ਨੇ ਰੱਖਿਆ ਕੀਤੀ। ਅਤੇ ਹੁਣ ਜਦੋਂ ਉਹਨਾਂ ਵਿਰੋਧੀਆਂ ਨੇ ਦੇਖਿਆ ਵੀ ਹੁਣ ਤਾਂ ਸਾਡੀ ਕੋਈ ਦਾਲ ਨਹੀਂ ਗਲਦੀ, ਵੀ ਹੁਣ ਕੀ ਕੀਤਾ ਜਾਵੇ, ਔਰ ਉਹ ਬਾਦਸ਼ਾਹ ਨੂੰ ਡਰਾ ਡਰਾ ਕੇ ਕਈ ਝੂਠੀਆਂ ਸੱਚੀਆਂ ਗੱਲਾਂ ਮੜ ਮੜ ਕੇ ਉਹ ਚਾਹੁੰਦੇ ਸਨ ਵੀ ਗੁਰੂ ਮਹਾਰਾਜ ਨੂੰ ਰਿਹਾ ਨਾ ਕੀਤਾ ਜਾਵੇ। ਚਲੋ ਖੈਰ, ਪ੍ਰਸੰਗ ਕਾਫੀ ਲੰਬਾ ਹੈ। ਉਧਰੋਂ ਗੁਰਸਿੱਖਾਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਜਿਹੜੀ ਮੋਹਲਤ ਸੀ 40 ਦਿਨਾਂ ਦੀ ਉਹ ਤਾਂ ਕਦੋਂ ਦੀ ਪੂਰੀ ਹੋ ਚੁੱਕੀ ਹੈ, ਅਤੇ ਬਾਦਸ਼ਾਹ ਅਵੇਸਲਾ ਹੋ ਗਿਆ, ਇਸ ਲਈ ਹੁਣ ਬਾਦਸ਼ਾਹ ਨੂੰ ਕੁਛ ਨਾ ਕੁਛ ਜਲਵਾ ਦਿਖਾਉਣਾ ਚਾਹੀਦਾ ਅਤੇ ਫਿਰ ਹੀ ਉਹ ਗੁਰੂ ਮਹਾਰਾਜ ਨੂੰ ਰਿਹਾ ਕਰੇਗਾ। ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਦੇ ਨਾਲ ਭਾਈ ਜੇਠਾ ਅਤੇ ਪ੍ਰਾਣਾ ਜੀ ਨੇ ਆਪਣੀ ਆਤਮਕ ਸ਼ਕਤੀ ਦੇ ਨਾਲ ਸ਼ੇਰ ਬਣ ਕੇ ਰਾਤ ਨੂੰ ਜਾ ਕੇ ਬਾਦਸ਼ਾਹ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਅਤੇ ਹੁਣ ਉਹ ਦੋ ਸ਼ੇਰ ਦਹਾੜਦੇ ਹੋਏ ਬਾਦਸ਼ਾਹ ਵੱਲ ਨੂੰ ਵੱਧਦੇ ਨੇ, ਉਹਦੀ ਛਾਤੀ 'ਤੇ ਪੈਰ ਰੱਖ ਲੈਂਦੇ ਨੇ ਅਤੇ ਉਸਨੂੰ ਮਾਰ ਕੇ ਖਾ ਜਾਣ ਦਾ ਭੈ ਦਿੰਦੇ ਨੇ। ਅਤੇ ਉਹ ਗੁਰੂ ਮਹਾਰਾਜ ਨੂੰ ਯਾਦ ਕਰਦਾ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਆਤਮਕ ਬਲ ਦੇ ਨਾਲ ਉੱਥੇ ਪਹੁੰਚ ਜਾਂਦੇ ਹਨ ਔਰ ਉਹਨਾਂ ਦੋਨਾਂ ਸ਼ੇਰਾਂ ਨੂੰ ਹੱਥ ਵਿੱਚ ਰੁਮਾਲ ਲੈ ਕੇ ਪਿੱਛੇ ਹਟਾ ਦਿੰਦੇ ਨੇ ਅਤੇ ਸ਼ੇਰ ਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਪਿੱਛੇ ਹਟ ਜਾਂਦੇ ਨੇ। ਕਈ ਦਿਨ ਇਹ ਕੌਤਕ ਚੱਲਦਾ ਰਿਹਾ। ਬਾਦਸ਼ਾਹ ਨੇ ਨਜ਼ੂਮੀ ਸੱਦੇ, ਹੋਰ ਜਿਹੜੇ ਜੰਤਰੀ ਮੰਤਰੀ ਲੋਕ ਸੱਦੇ, ਕਾਲੇ ਇਲਮ ਵਾਲੇ ਵੀ ਸੱਦੇ, ਪਰ ਉਹਨਾਂ ਗੁਰਸਿੱਖਾਂ ਦੇ ਉੱਤੇ ਕਿਸੇ ਦਾ ਅਸਰ ਨਾ ਹੋਇਆ। ਰੋਜ਼ ਬਾਦਸ਼ਾਹ ਨੂੰ ਜਾ ਕੇ ਡਰਾਉਂਦੇ ਨੇ ਅਤੇ ਅਖੀਰ 'ਤੇ ਭਾਈ ਜੇਠਾ ਨਜ਼ੂਮੀ ਬਣ ਕੇ ਗਿਆ। ਉਹ ਕਹਿਣ ਲੱਗਾ ਮੈਂ ਬਾਦਸ਼ਾਹ ਦਾ ਇਲਾਜ ਕਰ ਸਕਦਾ ਕਿਉਂਕਿ ਬਾਦਸ਼ਾਹ ਨੂੰ ਇਹ ਵਹਿਮ ਪਾਇਆ ਹੋਇਆ ਸੀ, ਤੇਰੇ 'ਤੇ ਸਾੜ ਸਤੀ ਆਈ ਹੋਈ ਹੈ। ਅਤੇ ਭਾਈ ਜੇਠਾ ਗਿਆ ਅਤੇ ਉਸਨੇ ਬਾਦਸ਼ਾਹ ਨੂੰ ਬਿਲਕੁਲ ਇਕੱਲਿਆਂ ਗੱਲਬਾਤ ਕੀਤੀ ਅਤੇ ਬਾਦਸ਼ਾਹ ਨੂੰ ਕਹਿਣ ਲੱਗਾ ਬਾਦਸ਼ਾਹ ਦੇਖ, ਤੇਰੀ ਜਾਨ ਤਾਂ ਬਚ ਸਕਦੀ ਹੈ ਤੂੰ ਸਿੱਖਾਂ ਦੇ ਛੇਵੇਂ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਿਨਾਂ ਵਜ੍ਹਾ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕੀਤਾ ਹੋਇਆ, ਜਿੰਨਾ ਚਿਰ ਤੱਕ ਤੂੰ ਉਹਨਾਂ ਨੂੰ ਰਿਹਾ ਨਹੀਂ ਕਰਦਾ ਅਤੇ ਤੇਰੀ ਜਾਨ ਨੂੰ ਖਤਰਾ ਹਮੇਸ਼ਾ ਲਈ ਬਣਿਆ ਰਹੇਗਾ। ਜੇ ਤੂੰ ਆਪਣੀ ਖੈਰ ਚਾਹੁੰਦਾ, ਆਪਣੀ ਜਾਨ ਦੀ ਸਲਾਮਤੀ ਚਾਹੁੰਦਾ, ਬਾ ਇੱਜ਼ਤ ਗੁਰੂ ਮਹਾਰਾਜ ਨੂੰ ਬਰੀ ਕਰ, ਉਸ ਬੰਦ ਕਿਲ੍ਹੇ ਵਿੱਚੋਂ ਰਿਹਾ ਕਰ, ਤਾਂ ਹੀ ਤੇਰੀ ਜਾਨ ਬਚ ਸਕਦੀ ਹੈ, ਵਰਨਾ ਉਹਨਾਂ ਸ਼ੇਰਾਂ ਨੇ ਤੈਨੂੰ ਛੱਡਣਾ ਨਹੀਂ। ਜਦੋਂ ਇਹ ਸੱਚੀ ਗੱਲ ਉਸ ਗੁਰਸਿੱਖ ਨੇ ਜਾ ਕੇ ਦੱਸੀ ਤਾਂ ਉਸੇ ਵੇਲੇ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਭੇਜ ਦਿੱਤਾ, ਕਹਿਣ ਲੱਗਾ, ਜਾਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੇਰੇ ਪਾਸ ਲੈ ਆਓ। ਜਦੋਂ ਵਜ਼ੀਰ ਖਾਂ ਗੁਰੂ ਮਹਾਰਾਜ ਨੂੰ ਲੈਣ ਵਾਸਤੇ ਗਿਆ ਅਤੇ ਉਹਨੇ ਜਾ ਕੇ ਗੁਰੂ ਮਹਾਰਾਜ ਨੂੰ ਮੁਬਾਰਕਾਂ ਦਿੱਤੀਆਂ, ਕਹਿਣ ਲੱਗਾ, ਮਹਾਰਾਜ ਸਾਈਂ ਮੀਆਂ ਮੀਰ ਦੀ ਕਿਰਪਾ ਦੇ ਨਾਲ ਅਤੇ ਤੁਹਾਡੀ ਰਿਹਾਈ ਦੇ ਆਰਡਰ ਲੈ ਕੇ ਮੈਂ ਆਇਆ ਹਾਂ। ਹੁਣ ਬਾਦਸ਼ਾਹ ਤੁਹਾਨੂੰ ਯਾਦ ਕਰ ਰਿਹਾ ਅਤੇ ਕਿਰਪਾ ਕਰੋ, ਜਾ ਕੇ ਦਿੱਲੀ ਵਿੱਚ ਬਾਦਸ਼ਾਹ ਨੂੰ ਦਰਸ਼ਨ ਦਿਓ। ਜਦੋਂ ਗੁਰੂ ਮਹਾਰਾਜ ਜਾਣ ਲਈ ਤਿਆਰ ਹੋਏ ਅਤੇ ਜਿਹੜੇ ਉਮਰ ਕੈਦੀ 52 ਰਾਜੇ ਸਨ, ਜਿਹੜੇ ਗੁਰੂ ਮਹਾਰਾਜ ਦੀ ਆਗਿਆ ਨਾਲ ਹਨੇਰੇ ਤਹਿਖਾਨਿਆਂ ਦੇ ਵਿੱਚੋਂ ਬਾਹਰ ਆਏ ਸਨ, ਜਿਨ੍ਹਾਂ ਦੀਆਂ ਹੱਥਾਂ ਦੀਆਂ ਬੇੜੀਆਂ ਅਤੇ ਪੈਰਾਂ ਦੇ ਸੰਗਲ ਵੀ ਕੱਟੇ ਗਏ ਸਨ, ਅਤੇ ਪਰ ਕਿਲ੍ਹੇ ਦੀ ਕੈਦ ਹਾਲੇ ਵੀ ਉਹਨਾਂ ਦੇ ਆਲੇ ਦੁਆਲੇ ਖੜ੍ਹੀ ਸੀ, ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਚਰਨ ਫੜ ਲਏ, ਕਹਿਣ ਲੱਗੇ, ਸੱਚੇ ਪਾਤਸ਼ਾਹ, ਕੀ ਹੁਣ ਤੁਸੀਂ ਸਾਨੂੰ ਫਿਰ ਇਹਨਾਂ ਹਨੇਰ ਖਾਤਿਆਂ ਵਿੱਚ ਹੀ ਬੰਦ ਕਰਕੇ ਚਲੇ ਜਾਵੋਗੇ? ਜੇ ਤੁਸੀਂ ਸਾਨੂੰ ਛੱਡ ਕੇ ਹੀ ਜਾਣਾ ਹੈ ਤਾਂ ਤੁਸੀਂ ਸਾਨੂੰ ਹੱਥੀਂ ਮਾਰ ਦਿਓ, ਜ਼ਹਿਰ ਦੇ ਦਿਓ, ਕੁਛ ਹੋਰ ਕਰ ਦਿਓ, ਪਰ ਅਸੀਂ ਆਪ ਜੀ ਤੋਂ ਬਿਨਾਂ ਰਹਿ ਨਹੀਂ ਸਕਦੇ। ਜਦੋਂ ਉਹਨਾਂ ਰਾਜਿਆਂ ਨੇ ਗੁਰੂ ਮਹਾਰਾਜ ਦੇ ਅੱਗੇ ਤਰਲਾ ਕੀਤਾ, ਸਤਿਗੁਰੂ ਮਹਾਨ ਦਿਆਲੂ ਕਿਰਪਾਲੂ ਸਨ, ਉਹਨਾਂ ਨੇ ਵਜ਼ੀਰ ਖਾਂ ਨੂੰ ਆਖਿਆ, ਕਹਿਣ ਲੱਗੇ, ਵਜ਼ੀਰ ਖਾਂ, ਜਾਓ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਜੇ ਉਹ ਇਹਨਾਂ 52 ਰਾਜਿਆਂ ਨੂੰ ਰਿਹਾ ਕਰਦਾ ਹੈ ਤਾਂ ਹੀ ਅਸੀਂ ਰਿਹਾ ਹੋ ਸਕਦੇ ਹਾਂ, ਵਰਨਾ ਅਸੀਂ ਵੀ ਇੱਥੇ ਰਵਾਂਗੇ। ਜਦੋਂ ਵਜ਼ੀਰ ਖਾਂ ਨੇ ਜਾ ਕੇ ਬਾਦਸ਼ਾਹ ਨੂੰ ਗੱਲ ਦੱਸੀ ਅਤੇ ਬਾਦਸ਼ਾਹ ਨੇ ਵਜ਼ੀਰਾਂ ਨੂੰ ਸੱਦਿਆ, ਅਹਿਲਕਾਰਾਂ ਨੂੰ ਸੱਦਿਆ, ਮੀਟਿੰਗ ਕੀਤੀ, ਅਤੇ ਉਹਦੇ ਵਿੱਚੋਂ ਵਜ਼ੀਰ ਖਾਂ ਨੇ ਹੋਰ ਜਿਹੜੇ ਸਿਆਣੇ ਵਜ਼ੀਰ ਸਨ, ਸਾਈਂ ਮੀਆਂ ਮੀਰ ਦੇ ਜਿਹੜੇ ਮੁਰੀਦ ਵੀ ਸਨ, ਉਹਨਾਂ ਨੇ ਆਖਿਆ, ਸਾਨੂੰ ਬਾਦਸ਼ਾਹ ਦੀ ਜਾਨ ਸਲਾਮਤ ਚਾਹੀਦੀ ਹੈ, ਚਾਹੇ ਹੋਰ ਕੁਝ ਵੀ ਹੋਵੇ ਸਾਨੂੰ ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜਿਹੜੀ ਦੂਸਰੀ ਧਿਰ ਸੀ ਉਹਨਾਂ ਨੇ ਇਹ ਦਲੀਲ ਦਿੱਤੀ ਵੀ ਜਿਹੜੇ ਉਮਰ ਕੈਦੀ ਰਾਜੇ ਨੇ ਔਰ ਉਹਨਾਂ 'ਤੇ ਗੰਭੀਰ ਦੋਸ਼ ਨੇ, ਉਹਨਾਂ ਨੇ ਬਗਾਵਤ ਕੀਤੀ, ਗਦਰ ਮਚਾਏ, ਕੀ ਹੁਣ ਉਹਨਾਂ ਨੂੰ ਜੇ ਛੱਡ ਦਿੱਤਾ ਜਾਵੇ ਕੀ ਉਹ ਫਿਰ ਨਹੀਂ ਉਹ ਕੰਮ ਕਰਨਗੇ, ਉਹਨਾਂ ਨੂੰ ਫਿਰ ਪਕੜਨਾ ਔਖਾ ਹੋ ਜਾਵੇਗਾ, ਇਸ ਲਈ ਉਹਨਾਂ ਨੂੰ ਨਹੀਂ ਛੱਡਣਾ ਚਾਹੀਦਾ। ਚਲੋ ਦੋਵੇਂ ਤਰ੍ਹਾਂ ਦੀ ਵਿਚਾਰ ਹੋਈ, ਅਖੀਰ ਇਹ ਫੈਸਲਾ ਹੋਇਆ ਬਈ ਗੁਰੂ ਮਹਾਰਾਜ ਦੇ ਪਾਸੇ ਸੁਨੇਹਾ ਭੇਜਿਆ ਜਾਵੇ ਬਈ ਜਿੰਨੇ ਵੀ ਰਾਜੇ ਉਹਨਾਂ ਦਾ ਪੱਲਾ ਪਕੜ ਕੇ ਬਾਹਰ ਨਿਕਲ ਸਕਦੇ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਵੇ, ਬਾਕੀ ਰਾਜੇ ਅੰਦਰ ਰਹਿਣਗੇ। ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਮੀਰੀ ਪੀਰੀ ਦੇ ਮਾਲਕ ਬਾਦਸ਼ਾਹ ਦੀ ਇਹ ਗੰਭੀਰ ਚਾਲ ਨੂੰ ਸਮਝ ਗਏ। ਉਹਨਾਂ ਨੇ 50 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ, ਪਹਿਲਾਂ ਹੀ ਤਿਆਰ ਕਰਵਾਇਆ ਹੋਇਆ ਸੀ, ਅਤੇ ਜਦੋਂ ਰਿਹਾ ਹੋਣ ਲੱਗੇ 50 ਕਲੀਆਂ ਵਾਲਾ ਚੋਲਾ ਪਾਇਆ ਅਤੇ ਜਿਹੜੇ 52 ਰਾਜੇ ਸਨ ਉਹਨਾਂ ਨੂੰ ਕਹਿਣ ਲੱਗੇ ਵੀ ਆ ਜਾਓ ਸਾਡਾ ਪੱਲਾ ਫੜ ਲਓ, ਹਰ ਸੱਜਣ ਦਾਵਣ ਲੱਗੀਆਂ। ਅਤੇ ਜਦੋਂ ਉਹਨਾਂ ਨੇ ਪੱਲਾ ਫੜਿਆ ਅਤੇ 50 ਪੱਲੇ 50 ਰਾਜਿਆਂ ਨੇ ਫੜ ਲਏ ਅਤੇ ਕਹਿੰਦੇ ਦੋ ਰਾਜੇ ਰਹਿ ਗਏ, ਉਹ ਬੜੇ ਹਾਲ ਦੁਹਾਈ ਪਾਉਣ ਲੱਗੇ, ਮਹਾਰਾਜ ਸਾਡਾ ਕੀ ਬਣੇਗਾ? ਗੁਰੂ ਮਹਾਰਾਜ ਕਹਿਣ ਲੱਗੇ, ਫਿਕਰ ਨਾ ਕਰੋ, ਆਪਣੇ ਚੋਲੇ ਦੀਆਂ ਦੋ ਤਣੀਆਂ ਸਨ, ਉਹ ਵੱਡਾ ਚੋਲਾ ਸੀ, ਅਤੇ ਉਹ ਦੋ ਤਣੀਆਂ ਉਹਨਾਂ ਦੂਸਰੇ ਦੋ ਰਾਜਿਆਂ ਨੂੰ ਵੀ ਪਕੜਾ ਦਿੱਤੀਆਂ। ਇਸ ਢੰਗ ਦੇ ਨਾਲ ਉਹਨਾਂ ਸਾਰੇ ਰਾਜਿਆਂ ਨੂੰ ਰਿਹਾਅ ਕਰਵਾ ਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਦਿੱਲੀ ਵਿੱਚ ਆਏ ਅਤੇ ਦਿੱਲੀ ਬਾਦਸ਼ਾਹ ਦੇ ਕੋਲ ਉਹਨਾਂ ਰਾਜਿਆਂ ਨੂੰ ਪੇਸ਼ ਕੀਤਾ ਅਤੇ ਬਾਦਸ਼ਾਹ ਵੱਲੋਂ ਉਹਨਾਂ ਨੂੰ ਸਰੋਪਾਓ ਵੀ ਬਖਸ਼ਿਸ਼ ਕਰਵਾਏ ਅਤੇ ਖੁੱਸੇ ਹੋਏ ਰਾਜ ਅਤੇ ਰਿਆਸਤਾਂ ਵੀ ਉਹਨਾਂ ਨੂੰ ਵਾਪਸ ਦਵਾਈਆਂ ਅਤੇ ਨਾਲ ਉਹਨਾਂ ਨੂੰ ਇਹ ਵੀ ਆਖਿਆ ਵੀ ਹੁਣ ਤੁਸੀਂ ਬਾਦਸ਼ਾਹ ਦੇ ਅਨੁਸਾਰ ਹੋ ਕੇ ਰਹਿਣਾ, ਅਸੀਂ ਤੁਹਾਡੇ ਜਾਮਨ ਹਾਂ, ਤੁਸੀਂ ਸਾਡੇ ਬਚਨਾਂ ਦੀ ਉਲੰਘਣਾ ਨਹੀਂ ਕਰੋਗੇ। ਚਲੋ ਉਹਨਾਂ ਰਾਜਿਆਂ ਨੇ ਬਾਦਸ਼ਾਹ ਦੇ ਸਾਹਮਣੇ ਹਲਫ ਲਿਆ, ਸਹੁੰਾਂ ਖਾਧੀਆਂ, ਅੱਗੇ ਵਾਸਤੇ ਅਸੀਂ ਕਦੇ ਵੀ ਐਸਾ ਕੰਮ ਨਹੀਂ ਕਰਾਂਗੇ। ਚਲੋ ਸਾਰੇ ਰਾਜੇ ਰਿਹਾ ਹੋਏ। ਉਹਨਾਂ ਸਾਰੇ ਰਾਜਿਆਂ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਅਤੇ ਉਸ ਦਿਨ ਗੁਰਸਿੱਖਾਂ ਨੇ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ, ਕਿਉਂਕਿ ਜਿਹੜੀ ਦੀਵਾਲੀ ਦਾ ਦਿਨ ਹੈ ਔਰ ਇਸ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਔਰ ਉਹਨਾਂ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ ਅਤੇ ਬੰਦੀ ਛੋੜ ਪਿਤਾ ਅਖਵਾਏ। ਅਤੇ ਇਸ ਢੰਗ ਦੇ ਨਾਲ ਗੁਰਸਿੱਖਾਂ ਨੇ ਵੀ ਇਸ ਨੂੰ ਬੰਦੀ ਛੋੜ ਦਿਵਸ ਦੇ ਨਾਮ ਦੇ ਨਾਲ ਇਸ ਦਿਹਾੜੇ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਲੋਕ ਦੀਵਾਲੀ ਮਨਾਉਂਦੇ ਨੇ ਅਤੇ ਪਰ ਗੁਰੂ ਦੇ ਸਿੱਖ ਬੰਦੀ ਛੋੜ ਦਿਵਸ ਇਸ ਦਿਨ ਮਨਾਉਂਦੇ ਨੇ ਔਰ ਉਹ ਇਸ ਇਤਿਹਾਸਕ ਘਟਨਾ ਦੇ ਨਾਲ ਇਹ ਸਾਰੀ ਸੰਬੰਧਿਤ ਵਾਰਤਾ ਜੋ ਤੁਸੀਂ ਸੁਣ ਰਹੇ ਹੋ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਸੱਜਣ ਦਾਵਣ ਲੱਗੀਆਂ, ਵੀ ਜਿਹੜਾ ਵਾਹਿਗੁਰੂ ਸੱਜਣ ਦੇ ਦਾਵਣ ਦਾ ਅਰਥ ਹੈ ਦਾਮਨ ਪੱਲੇ ਦੇ ਨਾਲ ਲੱਗ ਜਾਂਦਾ ਹੈ, ਉਹ ਅੱਗੇ ਬੰਨ੍ਹ ਕੇ ਕਿਸੇ ਨੂੰ ਨਹੀਂ ਦਿੰਦਾ।